ਕੰਡੀਸ਼ਨ ਲਾਤੀ ਇੱਥੇ ਮਹਾਰਾਜ ਨੇ, ਜਿਹਦੇ ਮਨ ਵਿੱਚ ਗੁਰੂ ਦੀ ਪ੍ਰਤੀਤ ਆਇਆ ਉਹਨੂੰ ਆਹ ਗੱਲ ਸਮਝ ਆਉਂਦੀ ਹੈ। ਜੇ ਇਹਨੂੰ ਨਾਮ ਕਹਿੰਦੇ ਨੇ ਜੇ ਇਹ ਗੱਲ ਸਮਝ ਆਵੇ, ਜੇ ਪ੍ਰਤੀਤ ਨਹੀਂ ਹੈ ਜੋ ਪਿੰਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਤਿੰਨ ਗਾ ਉਤਰ ਜਾਏਗਾ ਝੂਠ ਗਵਾਨ, ਐਵੇਂ ਅੱਖਾਂ ਵਿੱਚ ਕੇ ਬਹਿ ਗਿਆ ਪ੍ਰਤੀਤ ਹੈ। ਪ੍ਰਤੀਤ ਕਮਜ਼ੋਰ ਕਿਉਂ ਹੁੰਦੀ ਹੈ? ਸਾਡੇ ਮਨ ਦੇ ਅੰਦਰ ਇੱਕ ਕਮਜ਼ੋਰੀ ਹੈ ਸਾਡੀ ਬਿਰਤੀ ਦੇ ਅੰਦਰ, ਉਹਨੂੰ ਅਸਮਤਾ ਕਹਿੰਦੇ ਨੇ। ਉਹ ਇਹ ਹੈ ਵੀ ਉਹ ਦੁਨੀਆਂ ਦੀ ਗੱਲ ਤਾਂ ਮੰਨ ਲਊਗਾ, ਲੇਕਿਨ ਜਿਹੜੇ ਮਹਾਂਪੁਰਸ਼ ਆ ਉਹਦੀ ਗੱਲ ਨਹੀਂ, ਉਹਦੇ ਵਿਸ਼ਵਾਸ ਨਹੀਂ ਲਿਆਉਂਦਾ। ਬੱਚੇ ਨੇ ਛੋਟੇ ਜਿਹੇ ਨੇ ਧਰਤੀ ਨਹੀਂ ਦੇਖੀ, ਸਫ਼ਰ ਬਹੁਤਾ ਨਹੀਂ ਕਰਿਆ, ਲੇਕਿਨ ਜਦ ਉਹਦਾ ਮਾਸਟਰ ਕਹਿੰਦਾ ਵੀ ਧਰਤੀ ਗੋਲ ਹੈ ਉਹਨੇ ਮੰਨ ਲਈ। ਜਦ ਉਹਨੇ ਕਿਹਾ ਵੀ ਧਰਤੀ ਤੋਂ ਚੰਦਰਮਾ 2 ਲੱਖ ਦੇ 1,86,000 ਮੀਲ ਦੂਰ ਹੈ, ਉਹਨੇ ਮੰਨ ਲਿਆ। ਜਦ ਇਹ ਕਿਹਾ ਉਹਨੇ ਵੀ ਸੂਰਜ ਜਿਹੜਾ ਹੈ ਉਹਦੇ ਮੁਕਾਬਲੇ 'ਤੇ ਫੁੱਟਬਾਲ ਸਰੋਂ ਦਾ ਦਾਣਾ ਇੰਨੀ ਛੋਟੀ ਹੈ ਸਾਡੀ ਧਰਤੀ, ਉਹ ਵੀ ਉਹਨੇ ਮੰਨ ਲਿਆ, ਮਿਲਿਆ ਹੈ ਨਹੀਂ। ਪਰ ਜਦ ਵਚਨ ਗੁਰੂ ਕਰਦਾ ਹੈ ਉਹ ਨਹੀਂ ਮੰਨਦਾ, ਉਹ ਐਂ ਨਹੀਂ ਮੰਨਦਾ, ਉਹ ਵਚਨ ਬਹੁਤ ਭਾਰੀ ਹੁੰਦਾ ਹੈ। ਇਹਦਾ ਛੋਟੇ ਛੋਟੇ ਵਚਨ ਨੇ, ਉਹ ਬਹੁਤ ਵੱਡਾ ਹੁੰਦਾ, ਬੇਸਿਕਲੀ ਆਦਮੀ ਨੂੰ ਚੇਂਜ ਕਰ ਦਿੰਦਾ ਜੇ ਉਹ ਵਚਨ ਮੰਨ ਲਓ। ਇੱਕ ਵਾਰੀ ਇੱਕ ਘੋੜ ਸਵਾਰ ਜਾਂਦਾ, ਸਤਸੰਗ ਹੋ ਰਿਹਾ, ਬੜੀ ਦੁਨੀਆ ਇਕੱਠੀ ਹੋਈ ਹੋਈ ਹੈ, ਪਤਾ ਲੱਗਿਆ ਵੀ ਬੜੇ ਮਹਾਤਮਾ ਆਏ ਹੋਏ ਨੇ, ਕਥਾ ਕਰਦੇ ਨੇ। ਉੱਥੇ ਬਹਿ ਗਿਆ, ਉੱਥੇ ਆਇਆ ਕਿ ਭਾਈ ਪ੍ਰਾਪਤ ਮਾਨੁੱਖ ਦੇਵਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀਆ ਬਈ ਵਾਰੀ ਆ ਗਈ ਪਿਆਰਿਆ ਪਰਮੇਸ਼ਰ ਨੂੰ ਮਿਲਣ, ਤੇ ਇਸ ਤੋਂ ਪਹਿਲਾਂ ਤੂੰ ਕਿੱਥੇ ਸੀਗਾ? ਕਹਿੰਦੇ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕਰਾਂਗਾ, ਕਈ ਜਨਮ ਪੰਖੀ ਸਰ ਪੋਇਓ, ਕਈ ਜਨਮ ਹੈ ਬਰ ਬਿਰਖ ਜੋ। ਇਹਨਾਂ ਨਖਿੱਧ ਜੂਨੀਆਂ ਦੇ ਸਰੀਰ ਧਾਰਨ ਕਰੀ ਫਿਰਦਾ ਸੀ, ਹੁਣ ਮਨੁੱਖ ਦੀ ਤੈਨੂੰ ਮਿਲ ਗਈ, ਤੇ ਹੁਣ ਰੱਬ ਨੂੰ ਮਿਲਣ ਦਾ ਤੇਰਾ ਟਾਈਮ। ਘੋੜਾ ਬੰਨਤਾ, ਪੂਰੀ ਕਥਾ ਸੁਣੀ, ਉਹਦੇ ਬਾਅਦ ਕਥਾਕਾਰ ਕੋਲ ਗਿਆ ਵੀ ਮਹਾਰਾਜ ਤੁਸੀਂ ਇਹ ਗੱਲਾਂ ਕਹੀਆਂ, ਮੇਰਾ ਕਿਵੇਂ ਆਧਾਰ ਹੋਵੇ? ਉਹ ਕਹਿੰਦੇ ਪ੍ਰੇਮੀਆ, ਤੂੰ ਕਿਸੇ ਸਮਰੱਥ ਦੀ ਸ਼ਰਨ ਵਿੱਚ ਜਾ, ਮੈਂ ਤਾਂ ਕਥਾ ਹੀ ਕਰਦਾ, ਇਦੋਂ ਬਾਅਦ ਮੇਰੇ 'ਚ ਸੱਤਿਆ ਨਹੀਂ, ਮੈਂ ਤਾਂ ਇੱਥੇ ਤੱਕ ਇਹ ਪਹੁੰਚਾ ਸਕਦਾ ਵੀ ਤੈਨੂੰ ਬਰਾਤ ਲਾ ਦਾ, ਅਗਲਾ ਸਬਕ ਦੇਣ ਦੀ ਮੇਰੇ ਕੋਲ ਸਮਰੱਥਾ ਨਹੀਂ ਹੈ, ਤੂੰ ਕਿਸੇ ਪੂਰੇ ਕੋਲ ਜਾ। ਕਹਿੰਦਾ ਕਿੱਥੇ ਮਿਲੂ? ਕਹਿੰਦੇ ਆ ਜਿਹੜਾ ਆਪਣਾ ਜੰਗਲ ਹੈ ਨਾ ਸਾਡੇ ਨਾਲ, ਆ ਤੈਨੂੰ 50-60 ਮੀਲ ਦਾ। ਇਹਦੇ ਵਿੱਚ ਬਹੁਤ ਉੱਚ ਕੋਟੀ ਦੇ ਮਹਾਤਮਾ ਆਉਂਦੇ ਆਸ਼ਰਮ ਨੇ। ਪਰ ਤੂੰ ਗੱਲ ਲੈ ਕੋਈ, ਕਹਿੰਦਾ ਲੋ ਮੇਰਾ ਘੋੜਾ ਲੈ ਲਓ, ਇਹ ਮੈਨੂੰ ਡਿੱਗਣ ਪਾਉਂਦਾ। ਉੱਥੇ ਹੀ ਦੇ ਕੇ ਆਪ ਤੁਰ ਗਿਆ। 14 ਸਾਲ ਬਾਅਦ ਜਦੋਂ ਪ੍ਰਾਪਤੀ ਹੋ ਗਈ, ਅਸਲੀ ਗੱਲ ਨੂੰ ਜਾਣ ਲਿਆ, ਉਸ ਤੋਂ ਬਾਅਦ ਉਹ ਵਾਪਸ ਆਇਆ। ਇੱਥੇ ਇੱਕ ਗੱਲ ਹੈ ਜਿਹੜੀ ਮੈਂ ਦੱਸਣੀ ਚਾਹੁੰਦਾ, ਉਹਦੇ ਉੱਤੇ ਕਿੰਤੂ ਵੀ ਬਹੁਤ ਹੈ, ਉਹ ਗੱਲ ਅਥਾਰਥ ਵੀ ਹੈ। ਆਪਣੇ ਮੈਗਜ਼ੀਨ 'ਚ ਕਲਿਆਣ ਦਾਸ ਜੀ ਨੇ ਲਿਖਤਾ ਸੀ ਵੀ ਜਿਹੜਾ ਇਸ ਅਵਸਥਾ 'ਤੇ ਪਹੁੰਚ ਗਿਆ, ਉਹਨੂੰ ਕੁਛ ਕਰਨ ਦੀ ਲੋੜ ਨਹੀਂ ਹੈ। ਮੈਂ ਕਿਹਾ ਵੀ ਇਹ ਤਾਂ ਬੜਾ ਰੌਲਾ ਪੈ ਜੂਗਾ, ਕਿਉਂਕਿ ਅਜੇ ਤਿਆਰ ਨਹੀਂ ਹੈ ਪੜ੍ਹਨ ਵਾਲੇ ਇਸ ਗੱਲ ਨੂੰ। ਉਹ ਮੈਨੂੰ ਭਾਈ ਵੀਰ ਸਿੰਘ ਦੀ ਇੱਕ ਟਿੱਪਣੀ ਸੀ ਇਹਦੇ ਉੱਤੇ ਹੋਈ ਹੋਈ, ਮੈਂ ਉਹ ਐਡ ਕਰਤੀ। ਉਹ ਸੀਗੀ ਵੀ ਡਰ ਦੂਰ ਹੋਏ ਤੇ ਵੀ ਸੋਟਾ ਸੁੱਟ ਦੇਣਾ ਚਾਹੀਦਾ ਕਿ ਨਹੀਂ, ਗੱਲ ਆਹੀ ਸੀ ਜਿਹੜੀ ਮੈਂ ਕਹਿੰਦਾ। ਉਹ ਸੰਤਾਂ ਨੇ ਪੜ੍ਹਿਆ ਕਹੇ, ਉਹਨਾਂ ਨੇ ਜਾਣ ਕੇ ਲਿਖਿਆ ਹੈ। ਬਹੁਤ ਸਾਰੇ ਕਿੰਤੂ ਪਰੰਤੂ ਹੋਣੇ ਸੀ ਇਹਦੇ ਉੱਤੇ, ਉਹਨਾਂ ਨੇ ਸ਼ੀਲ ਕਰਤਾ ਇਹਨੂੰ। ਉਹ ਆਪ ਜਾਣਦਾ ਵੀ ਗੱਲ ਕੀ ਹੈ। ਸੋ ਜਦੋਂ ਉਸਨੇ ਪਛਾਣ ਕਰ ਲਿਆ ਆਪਣੇ ਆਪ ਨੂੰ, ਸੋਝੀ ਹੋ ਗਈ, ਤਤ ਗਿਆਨ ਪ੍ਰਗਟ ਹੋ ਗਿਆ, ਉਹ ਮੁੜਕੇ ਆਇਆ ਉੱਥੇ। ਉਵੇਂ ਕਥਾ ਹੋ ਰਹੀ ਆ, ਉਵੇਂ ਲੋਕ ਜਾ ਰਹੇ ਆ, ਜਿਹੜੇ ਜਵਾਨ ਸੀ ਬੁੜੇ ਹੋ ਗਏ। 12-13 ਸਾਲ ਤੋਂ ਬਾਅਦ ਆਇਆ ਉੱਥੇ, ਗਿਆ, ਕਹਿੰਦੇ ਵੀ ਇਹ ਕਥਾ ਬੜੀ ਸੁਣੀ ਆ, ਤੂੰ ਵੀ ਸੁਣ ਲੈ। ਕਹਿੰਦਾ ਤੁਹਾਨੂੰ ਕਿੰਨਾ ਚਿਰ ਹੋ ਗਿਆ? ਕਹਿੰਦੇ ਇੰਨਾ। ਕਹਿੰਦੇ ਸੁਣੀ ਜਾਂਦੇ ਹੋ? ਕਹਿੰਦੇ ਹਾਂ ਸੁਣੀ ਜਾਂਦੇ ਹਾਂ। ਸੁਣੀ ਜਾਂਦੇ ਹੋ? ਕਹਿੰਦਾ ਕਹਿੰਦਾ ਕਮਾਲ ਹੈ, ਮੈਂ ਤਾਂ ਇੱਕ ਦਿਨ ਸੁਣੀ ਸੀ, ਉਸੇ ਦਿਨ ਹੀ ਮੈਂ ਤਾਂ ਮੇਰੀ ਤਾਂ ਕਾਇਆ ਕਲਪ ਹੋ ਗਈ। ਜਿਹਦੇ ਫਲਸਰੂਪ ਮੈਨੂੰ ਉਹ ਅਵਸਥਾ ਪ੍ਰਾਪਤ ਹੋ ਗਈ ਜਿਹੜੀ ਬਹੁਤ ਬੜੇ ਬੜੇ ਜਪੀਆਂ ਤਪੀਆਂ ਨੂੰ ਪ੍ਰਾਪਤ ਨਹੀਂ ਹੁੰਦੀ। ਸੋ ਇਹ ਹੈ ਕਿ ਗੱਲ ਉਹਨੇ ਇੱਕਦਮ ਬੁੱਝ ਲਈ, ਬੁੱਝ ਕੇ ਚੱਲ ਪਿਆ, ਕਰਨ ਲੱਗ ਗਿਆ। ਸੋ ਇਹ ਬਾਣੀ ਸਾਰੀ ਬੁੱਝਣ ਦੀ ਬਾਤ ਹੈ, ਜੇ ਬੁੱਝੀ ਜਾਵੇ ਤਾਂ ਛੇਤੀ ਸਾਡਾ ਸਫ਼ਰ ਮੁੱਕ ਸਕਦਾ, ਜੇ ਪੜ੍ਹਦੇ ਹਾਂ ਸਮਝਦੇ ਹਾਂ ਫਿਰ ਨਹੀਂ ਮੁੱਕਦਾ। ਸੋ ਇਹਦੇ ਵਿੱਚ ਗੁਰੂ ਦੀ ਪ੍ਰਤੀਤ, ਗੁਰੂ ਦੇ ਬਚਨ ਦੇ ਉੱਤੇ 100% ਪ੍ਰਤੀਤ ਦੀ ਲੋੜ ਹੈ। ਗੁਰੂ ਨੂੰ ਪਰਮੇਸ਼ਰ ਸਮਝਣਾ ਪੈਂਦਾ। ਸਮੁੰਦਰ ਰੋਲ ਸਰੀਰ ਹਮ ਦੇਖਿਆ, ਇੱਕ ਵਸਤ ਰੂਪ ਦਿਖਾਈ, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਏ। ਗੁਰੂ ਤੇ ਗੋਬਿੰਦ ਵਿੱਚ ਕੋਈ ਫਰਕ ਨਹੀਂ ਹੋਇਆ ਕਰਦਾ, ਜਿਹੜਾ ਸਮਝਦਾ ਹੈ। ਮਹਾਂਪੁਰਸ਼ ਤਾਂ ਬਹੁਤ ਉਹਦੇ ਬਾਰੇ ਲਿਖਦੇ ਨੇ ਵੀ ਉਹਨੂੰ ਕਦੇ ਨਹੀਂ ਗਿਆਨ ਆਉਣਾ, ਜਨਮਾਂ ਜਨਮਾਂ ਤਰ੍ਹਾਂ 'ਚ ਘੁੰਮਦਾ ਸੂਝਦਾ ਗੁਰੂਆਂ ਨੂੰ ਸਾਹਿਬ। ਇਵੇਂ ਜਿਵੇਂ ਜਿਹੜਾ ਗੁਰੂ ਨਾਨਕ ਨੂੰ ਹੋਰ ਸਮਝਦਾ, ਗੁਰੂ ਅੰਗਦ ਸਾਹਿਬ ਨੂੰ ਹੋਰ ਸਮਝਦਾ, ਗੁਰੂ ਪੰਜਵੇਂ ਨੂੰ ਹੋਰ ਸਮਝਦਾ, ਗੁਰੂ ਨੌਵੇਂ ਨੂੰ ਹੋਰ ਸਮਝਦਾ, ਗੁਰੂ ਦਸਵੇਂ ਨੂੰ ਹੋਰ ਸਮਝਦਾ, ਉਹਦਾ ਵੀ ਕੁਛ ਨਹੀਂ ਬਣਨਾ ਰਾਣੀ ਤੱਤ। ਜੋ ਦਸ਼ਮੇਸ਼ ਪਿਤਾ ਕਹਿੰਦੇ ਮੂਰਖ ਨੇ, ਇਹਨਾਂ ਨੂੰ ਪਤਾ ਨਹੀਂ ਵੀ ਇੱਕੋ ਹੀ ਜੋਤ ਨੇ ਦਸੇ ਗੁਰੂ, ਤੇ ਇੱਕੋ ਹੀ ਜੋਤ ਗੁਰੂ ਗ੍ਰੰਥ ਸਾਹਿਬ ਹੈ। ਜਿਹੜਾ ਇਹਨਾਂ 'ਚ ਫਰਕ ਸਮਝਦਾ ਹੈ, ਫਰਕ ਅਸੀਂ ਸਮਝਦੇ ਹਾਂ, ਅੰਮ੍ਰਿਤਸਰ ਦੇ ਰਹਿਣ ਵਾਲੇ ਧੰਨ ਗੁਰੂ ਰਾਮਦਾਸ ਮਹਾਰਾਜ, ਧੰਨ ਗੁਰੂ ਰਾਮਦਾਸ, ਦਿੱਲੀ ਦੇ ਬੰਗਲਾਦੇਸ਼ ਦੇ ਨੇੜੇ ਰਹਿਣ ਵਾਲੇ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ, ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ, ਉਹ ਫਰਕ ਸਮਝਦੇ ਆ ਗੁਰੂਆਂ 'ਚ। ਸਪੈਸ਼ਲ ਉਸਦਾ ਨਾਂ ਲੈਂਦੇ ਨੇ ਗੁਰੂ ਦਾ, ਹੈ ਤਾਂ ਗੁਰੂ ਨਾਨਕ ਸਾਰੇ ਹੀ ਵਾਹਿਗੁਰੂ ਹੈ, ਸਾਰੇ ਆਪ ਇਹ ਗੁਰੂ ਰੂਪ ਹੋ ਕੇ ਉਪਦੇਸ਼ ਦਿੰਦਾ ਰਿਹਾ। ਸੋ ਉਹਨੂੰ ਵੀ ਪਤਾ ਲੱਗਦਾ। ਸੋ ਪ੍ਰਤੀਤ ਇਹ ਹੈ ਕਿ ਗੁਰੂ ਔਰ ਪਰਮੇਸ਼ਰ 'ਚ ਕੋਈ ਫਰਕ ਨਹੀਂ ਹੁੰਦਾ, ਗੁਰ ਪਰਮੇਸ਼ਰ ਇੱਕੋ ਜਾਣ। ਸਮੁੰਦਰ ਬਰੋਲ ਸਰੀਰ ਹਮ ਦੇਖਿਆ, ਇੱਕ ਵਸਤ ਰੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਆ, ਨਾਨਕ ਭੇਦ ਨਾ ਪਾਏ। ਇਸ ਤਰ੍ਹਾਂ ਦੇ ਨਾਲ ਜਦ ਗੁਰੂ ਕੋਲ ਆਉਂਦਾ, ਗੁਰੂ 'ਤੇ ਪੂਰਾ ਵਿਸ਼ਵਾਸ ਕਰਦਾ, ਫਿਰ ਉਹਦਾ ਰੂਹਾਨੀ ਸਫ਼ਰ ਸ਼ੁਰੂ ਹੁੰਦਾ। ਪਹਿਲਾਂ ਉਹਦੇ ਜਿਹੜੇ ਸ਼ੁਭ ਕਰਮ ਨੇ ਉਹ ਆਪਣਾ ਫਲ ਦੇਣ ਵਾਸਤੇ ਉਹਨੂੰ ਗੁਰੂ ਤੱਕ ਲੈ ਜਾਂਦੇ ਨੇ। ਗੁਰੂ ਤੱਕ ਨਹੀਂ ਆਉਂਦਾ ਜਿੰਨਾ ਚਿਰ ਕਰਮ ਸ਼ੁਭ ਨਾ ਹੋਣ। ਮਹਾਰਾਜ ਕਹਿੰਦੇ ਜਿਸ ਮਸਤਕ ਤੁਰਹਾਰ ਲਿਖਿਆ ਤਿੰਨ ਸਤਿਗੁਰ ਮਿਲਿਆ ਰਾਮ ਦਾ, ਮਸਤਕ ਵਿੱਚ ਲੇਖ ਹੋਵੇ ਗੁਰੂ ਮਿਲਣ ਦਾ ਤਾਂ ਮਿਲਦਾ, ਨਹੀਂ ਮਿਲਿਆ ਨਹੀਂ ਕਰਦਾ। ਉਹ ਗੁਰੂ ਤੱਕ ਪਹੁੰਚਦੇ ਹੁੰਦੇ, ਗੁਰੂ ਪਜਾ ਦਿੰਦਾ, ਗਾਹ ਤੋਰਦਾ, ਗਾਹ ਫਿਰ ਕਰਨਾ ਪੈਂਦਾ ਸਾਰਾ ਕੁਛ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਇੱਕ ਸਿੱਖ ਆਇਆ, ਉਹ ਗਜਨੀ ਦੇ ਵਿੱਚ ਧਰਵਈਆ ਲੱਗਿਆ ਹੋਇਆ, ਤੋਲਾ ਜਿਹਨੂੰ ਤੋਲਾ ਕਹਿੰਦੇ ਹੁੰਦੇ, ਉਹਨੇ ਰਾਸ਼ਨ, ਸਰਕਾਰੀ ਰਾਸ਼ਨ, ਜਿਵੇਂ ਸਰਕਾਰੀ ਦੁਕਾਨਾਂ ਨੇ, ਸਾਡੇ ਸਟੋਰ ਨੇ, ਹੁਣ ਤਾਂ ਖੁਰਦਾ ਦੀ ਬਾਤ ਹੈ, ਮਾਰਕਫੈਟ ਦੇ ਨੇ, ਦੂਜਿਆਂ ਦੇ ਨੇ, ਸਰਕਾਰੀ ਸਟੋਰ, ਉਹਨਾਂ ਦੇ ਵਿੱਚੋਂ ਤੋਲ ਤੋਲ ਕੇ ਦੁਨੀਆ ਵਾਸਤੇ ਉਹਨਾਂ ਨੇ ਠੇਕੇਦਾਰਾਂ ਨੂੰ, ਦੂਸਰਿਆਂ ਨੂੰ, ਸਾਰਿਆਂ ਨੂੰ ਅਨਾਜ ਦੇਣਾ ਹੁੰਦਾ, ਚੀਜ਼ਾਂ ਦੇਣੀਆਂ ਹੁੰਦੀਆਂ, ਅਤੇ ਉਹਦੀ ਸ਼ਰਤ ਬੜੀ ਕਰਦੀ ਸੀ ਵੀ ਜੇ ਕੋਈ ਘੱਟ ਤੋਲੂਗਾ ਤਾਂ ਉਹਦਾ ਮਾਸ ਕੱਟ ਕੇ ਉਨਾ ਪਾ ਕੇ ਪੂਰਾ ਕਰਿਆ ਜਾਊ ਤੋਲ, ਗਰਮੀ ਦਾ ਰੂਲ ਸੀ ਇਹ। ਉਹ ਗੁਰੂ ਪੰਜਵੇਂ ਪਾਤਸ਼ਾਹ ਦੇ ਪਾਸ ਆਏ, ਆ ਕੇ ਬੇਨਤੀ ਕਰੀ ਕਿ ਪਾਤਸ਼ਾਹ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਓ, ਸਿੱਖੀ ਮੈਨੂੰ ਬਖਸ਼ ਲਓ। ਮਹਾਰਾਜ ਕਹਿੰਦੇ ਪਿਆਰਿਆ, ਮੰਗਦਾ ਤੇਰੀ ਬਹੁਤ ਵੱਡੀ ਹੈ, ਸਭ ਤੋਂ ਉੱਚੀ ਚੀਜ਼ ਤਾਂ ਮੰਗੀ ਹੈ, ਪਰ ਇਹ ਸਿੱਖੀ ਜਿਹੜੀ ਕਮਾਉਣੀ ਹੈ ਨਾ, ਇਹਦੀਆਂ ਕੁਝ ਸ਼ਰਤਾਂ ਨੇ, ਜਿਹਨਾਂ ਚੋਂ ਸਾਰਿਆਂ ਤੋਂ ਵੱਡੀ ਸ਼ਰਤ ਇਹ ਜਿਹੜੀ ਤੂੰ ਦਾਤ ਮੰਗਣ ਲੱਗਿਆ ਇਹ ਔਖੀ ਬਹੁਤ ਹੈ ਕਮਾਉਣੀ। ਸਿੱਖੀ ਦੇ ਵਿੱਚ ਦਾਖਲ ਕਰ ਲੈਣਾ ਕੋਈ ਹੋਰ ਗੱਲ ਹੈ, ਲੇਕਿਨ ਸਿੱਖੀ ਕਮਾਉਣੀ ਪੈਂਦੀ ਹੈ, ਸਕੂਲ 'ਚ ਦਾਖਲ ਕਰ ਲੈਣਾ ਕਿਸੇ ਨੂੰ ਹੋਰ ਬਾਤ ਹੈ। ਇਨਸਿਗਨੀਆ ਦੇ ਦਿੱਤਾ, ਸਕੂਲ ਦੀ ਵਰਦੀ ਦੇ ਦਿੱਤੀ ਵੀ ਭਾਈ ਇਸ ਤਰ੍ਹਾਂ ਦੀ ਵਰਦੀ ਪਾ ਕੇ ਆਉਣਾ, ਲੇਕਿਨ ਇਹਦੇ ਅੰਦਰ ਜਿਹੜੀ ਪੜ੍ਹਾਈ ਹੈ ਬੜੀ ਔਖੀ ਹੈ। ਸੋ ਇਹਦੇ ਵਿੱਚ ਮਰਨਾ ਕਬੂਲ ਕਰਨਾ ਪੈਂਦਾ। ਪੰਜ ਪ੍ਰਕਾਰ ਦੀ ਸਿੱਖੀ ਦੱਸਦੇ ਨੇ, ਇੱਕ ਤਾਂ ਹੈ ਹਿਰਸ ਦੀ, ਇੱਕ ਹੋਇਆ ਕਰਦੀ ਹੈ ਭੇਖ ਦੀ, ਇੱਕ ਸਿੱਖੀ ਹੋਇਆ ਕਰਦੀ ਹੈ ਦੇਖਾ ਦੇਖੀ ਦੀ, ਇੱਕ ਹੋਇਆ ਕਰਦੀ ਹੈ ਸਿਦਕ ਦੀ, ਅਤੇ ਇੱਕ ਹੋਇਆ ਕਰਦੀ ਹੈ ਭਾਵਨੀ ਦੀ। ਜਿਸ ਦਰਜੇ ਦੇ ਉੱਤੇ ਕੋਈ ਦਾਖਲ ਹੈ ਉੱਥੇ ਕੋਈ ਰਹਿ ਜਾਂਦਾ, ਦੇਖਾ ਦੇਖੀ ਦੀ ਕੀ ਹੈ, ਨਾਲ ਦੇ ਇਹਨੇ ਗੁਰੂ ਧਾਰ ਲਿਆ ਅਤੇ ਉਹ ਨਗੁਰਾ ਨਗੁਰਾ ਕਹੀ ਜਾਂਦੇ ਨੇ, ਸਤਸੰਗ ਜਾਂਦਾ ਤਾਂ ਉੱਥੇ ਨਗੁਰਿਆਂ ਦੀ ਗੱਤ ਹੁੰਦੀ ਹੈ, ਨਗੁਰੇ ਕਾ ਨਾਮ ਬੁਲਾਇਆ ਦੇ ਬਚਨ ਕਹੇ ਜਾਂਦੇ ਨੇ, ਉਹ ਜਾਵੇ ਰੋਜ਼ ਦਾ ਜਿਹੜਾ ਸਿਆਪਾ ਹੈ ਗਲੋਂ ਲਾਹਾ ਤਾਂ ਚਲ ਸਿੱਖੀ ਤਾਰਨ ਕਰ ਲੈਂਦੇ। ਦੂਸਰੀ ਵਾਰ ਕਰਦੀ ਹੈ ਭੇਖ ਦੀ, ਭੇਖ ਸੋਹਣਾ ਲੱਗਿਆ ਵੀ ਇਹੋ ਜਿਹੇ ਕੱਪੜੇ ਪਾ ਕੇ ਆ ਫਿਰਾਂਗੇ ਜਿਹੜਾ ਅੰਦਰੋਂ ਤਾਂ ਕਿਸੇ ਨੇ ਦੇਖਿਆ ਹੀ ਨਹੀਂ ਹੈ, ਬਾਹਰੋਂ ਤਾਂ ਪੂਰੇ ਤਿਆਰ ਬਰ ਤਿਆਰ ਹੋਵਾਂਗੇ, ਤਿਆਰ ਬਰ ਤਿਆਰ ਕਹੀ ਜਾਂਦੇ ਨੇ। ਅੱਖਰ ਆਏ ਗੁਰੂ ਗ੍ਰੰਥ ਸਾਹਿਬ 'ਚ, ਅੱਖਰ ਨਹੀਂ ਆਉਂਦਾ ਕੋਈ ਵੀ, ਇਹਦੇ 'ਚ ਹੋਰ ਤਰ੍ਹਾਂ ਦੇ ਬਚਨ ਆਉਂਦੇ ਨੇ। ਬਾਹਰਲੇ ਭੇਖ ਨਾਲ ਤਾਂ ਕੋਈ ਸੰਬੰਧ ਰੱਖਦੀ ਨਹੀਂ ਕੋਈ ਚੀਜ਼, ਚਾਹੇ ਕਿਹਾ ਜਾਈਏ ਲੇਕਿਨ ਅੰਦਰੋਂ ਸੁਚੇਤ ਹੋਣਾ ਚਾਹੀਦਾ। ਸੋ ਤੀਸਰੀ ਵਾਰ ਕਰਦੀ ਹੈ ਹਿਰਸ ਦੀ, ਕੋਈ ਵਪਾਰ ਕਰਦਾ ਵੀ ਜੇ ਮੈਂ ਇਹਨਾਂ ਦੇ ਨਾਲ ਜਾਣ ਲੱਗ ਜਾ ਤਾਂ ਮੇਰੇ ਤੋਂ ਸੌਦਾ ਲੈਣਗੇ, ਮੇਰੇ ਤੋਂ ਹੀ ਪੈਸਾ ਲੈਣਗੇ, ਵਿਆਜ ਮੇਰਾ ਚੱਲੂਗਾ, ਮੇਰਾ ਕਾਰੋਬਾਰ ਚੱਲੂ। ਇਹ ਤਿੰਨ ਤਰ੍ਹਾਂ ਦੀ ਸਿੱਖੀ ਤਾਂ ਕੁਛ ਵੀ ਨਹੀਂ ਸਾਰਦੀ, ਇਹ ਤਾਂ ਉਸ ਲਾਈਨ 'ਤੇ ਖੜਾ ਰਹਿੰਦਾ ਮਨਮੁੱਖ ਦਾ, ਅਤੇ ਇਹਦਾ ਫਰਕ ਘੱਟ ਹੀ ਹੁੰਦਾ, ਇਹਨੇ ਮੂੰਹ ਈਸਟ ਨੂੰ ਕਰਿਆ, ਇਹਨੇ ਵੈਸਟ ਨੂੰ ਕਰਿਆ, ਨਾ ਉਹ ਚੱਲਦਾ ਨਾ ਇਹ ਚੱਲਦਾ। ਸੋ ਦੋਵੇਂ ਇੱਕ ਲਾਈਨ ਦੇ ਉੱਤੇ ਬਰਾਬਰ ਹੋਇਆ ਕਰਦੇ। ਇਹਨਾਂ ਦੇ ਉੱਤੇ ਹੁੰਦੀ ਹੈ ਸਿਦਕ ਦੀ, ਸਿਦਕ ਕਮਾਉਣਾ, ਗੁਰੂ ਦੇ ਬਚਨ ਦੇ ਉੱਤੇ ਆਪਣਾ ਆਪਾਂ ਨਿਸ਼ਾਵਰ ਕਰ ਦੇਣਾ। ਅੱਗੇ ਕਰਦੀ ਹੈ ਪਾਵਨੀ, ਪਾਵਨੀ ਇਹ ਹੁੰਦੀ ਹੈ ਕਿ ਗੁਰੂ ਨੂੰ ਔਰ ਪਰਮੇਸ਼ਰ ਨੂੰ ਦੋ ਕਰਕੇ ਨਹੀਂ ਦੇਖਣਾ, ਗੁਰੂ ਹੈ ਪਰਮੇਸ਼ਰ ਹੈ, ਪਰਮੇਸ਼ਰ ਹੈ ਗੁਰੂ ਹੈ। ਸੋ ਕਹਿਣ ਲੱਗੇ ਭਾਈ ਗਟਾਰੂ, ਸਿੱਖੀ ਸਿੱਖੀ ਦੇ ਵਿੱਚ ਫਰਕ ਹੈ। ਜਦੋਂ ਉਸਨੇ ਬਹੁਤ ਬੇਨਤੀ ਕਰੀ ਕਿ ਪਾਤਸ਼ਾਹ ਦੂਰ ਦੇ ਅਸੀਂ ਦੂਰ ਰਹਿੰਦੇ ਹਾਂ, ਤੁਸੀਂ ਸਾਨੂੰ ਐਸਾ ਉਪਦੇਸ਼ ਦੇਵੋ ਜਿਸ ਦੇ ਕਮਾਉਣ ਦੇ ਨਾਲ ਅਸੀਂ ਭਾਸ਼ਾ ਗਿਰਤਾ ਜਾਈਏ। ਉਸ ਵੇਲੇ ਮਹਾਰਾਜ ਜੀ ਨੇ ਕਿਹਾ, ਕਹਿਣ ਲੱਗੇ ਭਾਈ ਕਟਾਰੂ, ਸਿੱਖੀ ਦੇ ਵਿੱਚ ਹਰ ਵਕਤ ਨਾਮ ਜਪਣਾ ਪੈਂਦਾ, ਉਹਦਾ ਉਹਦੀ ਯੋਗਤ ਹੈ, ਅਸੀਂ ਤੈਨੂੰ ਯੋਗਤ ਦੱਸ ਦਿੰਦੇ ਹਾਂ। ਚਰਨਾਂ ਵਿੱਚ ਪੈਂਦੇ ਸੀ ਉਹਨਾਂ ਦਿਨਾਂ 'ਚ, ਜੋਗਤ ਗੁਰੂ ਦੱਸ ਦਿਆ ਕਰਦਾ ਸੀ ਇਸ ਤਰ੍ਹਾਂ ਪੜ੍ਹ।
ਨਾਨਕ ਨਾਮ ਉਠਾਏ ਸ਼ਬਦ ਫਲ ਸਾਖ, ਨਾਨਕ ਨਾਮ ਸਤਿ ਸ਼੍ਰੀ ਅਕਾਲ।
ਭਾਈ ਕਟਾਰ। ਗੁਰੂ ਨਾਨਕ ਦਾ ਜੋ ਮਤ ਹੈ ਉਹ ਹਰ ਬੰਦਾ ਕਰ ਸਕਦਾ, ਬਾਲਕ ਵੀ ਕਰ ਸਕਦਾ, ਬਿਰਧ ਵੀ ਕਰ ਸਕਦਾ, ਜਵਾਨ ਵੀ ਕਰ ਸਕਦਾ, ਪੜ੍ਹਿਆ ਹੋਇਆ ਵੀ ਕਰ ਸਕਦਾ, ਅਨਪੜ੍ਹਿਆ ਵੀ ਕਰ ਸਕਦਾ, ਬਹੁਤ ਕੰਮਾਂ ਦੇ ਵਿੱਚ ਗੁਲਤਾਨ ਹੈ ਉਹ ਵੀ ਕਰ ਸਕਦਾ। ਇਹਦੇ ਵਾਸਤੇ ਨਾ ਘਰ ਛੱਡਣ ਦੀ ਲੋੜ ਹੈ, ਨਾ ਤੀਰਥਾਂ ਤੇ ਭਰਮਣ ਦੀ ਲੋੜ ਹੈ, ਨਾ ਪ੍ਰਸ਼ਾਦਾ ਛੱਡ ਕੇ ਕੰਦ ਮੂਲ ਖਾਣ ਦੀ ਲੋੜ ਹੈ, ਨਾ ਯੋਗ ਸਾਧਨਾ ਕਰਨ ਦੀ ਲੋੜ ਹੈ। ਬਿਲਕੁਲ ਸੁਖਾਲਾ ਰਹਿ ਨਾਨਕ ਪੂਰਾ ਸਤਿਗੁਰ ਪੇਟੀ ਹੈ, ਪੂਰੀ ਹੋਵੇ ਜੋਤ, ਸੰਦਿਆ ਖਿਲੈਂਦਿਆਂ ਪਹਿਨਦਿਆਂ ਖਾਵਦਿਆਂ ਵਿੱਚ ਹੋਵੇ। ਕ੍ਰਿਸ਼ਤੀ ਵਾਸਤੇ, ਸਾਧੂ ਵਾਸਤੇ, ਹਰੇਕ ਦੇ ਵਾਸਤੇ ਰਸਤਾ ਇਹ ਬਹੁਤ ਸੁਖਾਲਾ। ਉਹ ਇਹ ਹੈ ਕਿ ਸਾਡੇ ਅੰਦਰ ਸੁਰਤ ਹੈ ਨਾ, ਸੁਰਤ ਦੇਹ ਜਿਹੜੀ ਇਹ ਕਹਿੰਦੀ ਹੈ ਮਾਇਆ, ਉਹ ਫਲਾਣਾ ਹੈ, ਉਹ ਤਿਣਕਾ ਹੈ, ਉਹ ਹੈ, ਉਹ ਰਿਸ਼ਤੇਦਾਰ ਹੈ, ਉਹ ਮੇਰਾ ਦੁਸ਼ਮਣ ਹੈ, ਉਹ ਮੇਰਾ ਮਿੱਤਰ ਹੈਗੀ ਨਾ, ਕਹਿੰਦਾ ਹਾਂ। ਕਹਿੰਦੀ ਉਹਦਾ ਉਧਰੋਂ ਵਿਦਰਾ ਕਰਕੇ ਨਾ ਸਾਰਿਆਂ ਨੂੰ ਖਿੱਚ ਕੇ ਇਹ ਸ਼ਬਦ ਦੇ ਨਾਲ ਲਾ ਦੇ, ਮੰਤਰ ਦੇ ਨਾਲ ਵਾਹਿਗੁਰੂ ਦੇ, ਇਹਦਾ ਸੁਰਤ ਲੱਗ ਜਾਏਗੀ ਤਾਂ ਇਹਦੇ ਵਿੱਚੋਂ ਧੁਨ ਪੈਦਾ ਹੋਏਗੀ। ਫਿਰ ਧੁਨ ਦੇ ਨਾਲ ਧਿਆਨ ਲਾ ਰੱਖੀ, ਇਹ ਧੁਨ ਆਉਂਦੀ ਹੈ ਨਿਰੰਕਾਰ ਦੇ ਦੇਸ਼ ਤੋਂ, ਉੱਥੇ ਹੀ ਤੈਨੂੰ ਲੈ ਜਾ। ਤਰੀਕਾ ਸਮਝਾ ਦਿੱਤਾ ਸਾਰਾ। ਕਹਿਣ ਲੱਗੇ ਜਿਹੜਾ ਮਨ ਹੈ ਇਹ ਸੁਰਤ ਦੇ ਪਿੱਛੇ ਨਹੀਂ ਲੱਗਦਾ, ਸੁਰਤ ਨੂੰ ਆਪਣੇ ਪਿੱਛੇ ਲਾਉਂਦਾ ਹਮੇਸ਼ਾ ਹੀ, ਸੁਰ ਦੇ ਪਿੱਛੇ ਨਹੀਂ ਲੱਗਦਾ ਮਨ, ਕਦੇ ਆਉਂਦਾ ਨਹੀਂ, ਬਸ ਸੁਰਤ ਨੂੰ ਆਪਣੇ ਪਿੱਛੇ ਲਾਉਂਦਾ ਲਾਉਂਦਾ ਹੀ ਨਹੀਂ, ਧੂੰਦਾ ਹੈ ਪਰ ਉਲਟੇ ਕੰਮ ਕਰਾਉਂਦਾ। ਫਿਰ ਮਹਾਰਾਜ ਕਹਿੰਦੇ ਕੌਡੀ ਬਦਲਾ ਤਿਆਗਾ ਰਤਨ, ਰਤਨ ਦਾ ਤਿਆਗ ਕਰ ਦਿੰਦਾ ਇੱਕ ਕੌਡੀ ਦੇ ਵੇਲੇ, ਛੋੜ ਜਾਏ ਤਾਂ ਹੂੰ ਕੋ ਜਤਨ, ਜਿਹੜੀਆਂ ਚੀਜ਼ਾਂ ਛੱਡ ਜਾਣੀਆਂ ਦਿਨ ਸਾਰੀ ਜ਼ਿੰਦਗੀ ਉਹਦੇ ਵਾਸਤੇ ਯਤਨ ਕਰਦਾ ਰਹਿੰਦਾ ਵੀ ਪੈਸਾ ਕਮਾਵਾਂ, ਪੈਸੇ ਦੀ ਪ੍ਰੋਪਰਟੀ ਬਣਾਵਾਂ, ਗਾਹਾਂ ਆਪ ਤਾਂ ਖਾਂਦਾ ਪੀਂਦਾ ਹੀ, ਕਹਿੰਦੇ ਮੇਰੇ ਪੁੱਤ ਧੀ ਖਾਣਗੇ, ਪੋਤੇ ਖਾਣਗੇ, ਪੜੋਤੇ ਖਾਣਗੇ, ਉਹ ਇਹਦੇ ਪਿੱਛੇ ਰਤਨ ਕਿਹੜਾ ਛੱਡ ਦਿੰਦਾ, ਵਾਹਿਗੁਰੂ ਮੰਤਰ ਛੱਡ ਦਿੰਦਾ, ਦੁਨੀਆਂ ਦੇ ਧੰਦਿਆਂ 'ਚ ਫਸ ਜਾਂਦਾ ਅਤੇ ਸ਼ਬਦ ਨਾਲ ਉਹ ਟੁੱਟ ਜਾਂਦਾ। ਜਿਹੜੀਆਂ ਚੀਜ਼ਾਂ ਛੱਡ ਜਾਣੀਆਂ ਉਹਦਾ ਤਾਂ ਯਤਨ ਕਰਦਾ, ਜਿਹੜੀ ਚੀਜ਼ ਨੇ ਨਾਲ ਜਾਣਾ ਉਹਦੇ ਵਾਸਤੇ ਕੋਈ ਵੀ ਯਤਨ ਨਹੀਂ ਕਰਦਾ, ਕਿਉਂਕਿ ਨਾਮ ਜਿਹੜਾ ਹੈ ਇਹ ਹਰ ਵਾਰ ਸਹਾਇਤਾ ਕਰਦਾ। ਸਹਾਇਤਾ ਕਰਨੀ ਹੈ ਜਾਂ ਮਾਤ ਪਿਤਾ ਸੁਤ ਮੀਤ ਨਾ ਭਾਈ ਮਾਨੂ ਮਾਂ ਨਾਮ ਤੇਰੇ ਸੰਸਰਾ, ਜਾਂ ਮਾਂ ਬਿਆਨ ਦੂਤ ਜਾਂਦਾ ਲੈ ਤੇ ਕੇਵਲ ਨਾਮ ਸੰਗ ਤੇਰੇ ਚਲਾ, ਜਾਂ ਮੁਸ਼ਕਲ ਹੋਵੇ ਅਤ ਪਾਰੀ ਹਰ ਤੂੰ ਨਾਮ ਖਿਲਮਾਇਆ ਕਰ।